ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚੇ ਨਿਹਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇ ਖੂ ਕਹਿ ਨਾ ਸਕਤ ਕੇ ਅਚਲ ਮੂਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਪਾਉਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਦ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸ਼ਨਾ ਬੁਝ ਗਈ ਆਸੇ ਮੈਂ ਮਨ ਤਨ ਦੇਵਾਂ ਸਤਿਗੁਰੂ ਮੈਂ ਮੇਲੇ ਪ੍ਰਭ ਸਾਹਿਬ ਵਾਸੇ ਗੁਰੂ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵੱਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਜਿਨ ਮਸਤਕ ਧੁਰ ਹਰ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਜਿਨ ਮਸਤਕ ਧੁਰ ਹਰ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥ ਫਿਰ ਬੋੜ ਨਾ ਚਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸਰਵਣ ਕਰੀਏ ਸਤਿਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਆਸਾ ਰਾਗ ਦੇ ਅੰਦਰ ਛੰਤ ਉਚਾਰਨ ਕੀਤੇ ਹਨ ਜੋ ਰੋਜ਼ ਸ੍ਰੀ ਆਸਾ ਦੀ ਵਾਰ ਵਿੱਚ ਸ਼ਾਮਿਲ ਕਰਕੇ ਗਾਏ ਜਾਂਦੇ ਹਨ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਕੇ ਕਥਾ ਦਾ ਆਨੰਦ ਮਾਣੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਚੌਥੇ ਪਾਤਸ਼ਾਹ ਜੀ ਆਸਾ ਰਾਗ ਵਿੱਚ ਅੰਮ੍ਰਿਤਮਈ ਬਚਨ ਉਚਾਰਨ ਕਰਦੇ ਜਿਨ ਮਸਤਕ ਤੁਰ ਹਰ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ ਜਿਨ੍ਹਾਂ ਦੇ ਮੱਥੇ 'ਤੇ ਤੁਰ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਚੰਗੇ ਲੇਖ ਪਾਏ ਹੁੰਦੇ ਹਨ ਜਿਨ੍ਹਾਂ ਦੇ ਕਰਮਾਂ 'ਚ ਲਿਖਿਆ ਹੁੰਦਾ ਹੈ ਉਹਨਾਂ ਨੂੰ ਸਤਿਗੁਰੂ ਮਿਲਦੇ ਹਨ ਬਿਨਾਂ ਭਾਗਾਂ ਦੇ ਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਸਤਿਪੁਰਸ਼ਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾਮ ਜਪਣ ਵਾਲੇ ਰੱਬ ਦੇ ਪਿਆਰਿਆਂ ਭਗਤਾਂ ਦੀ ਸੰਗਤ ਬਿਨਾਂ ਕਰਮਾਂ ਦੇ ਬਿਨਾਂ ਭਾਗਾਂ ਦੇ ਨਸੀਬ ਨਹੀਂ ਹੁੰਦੀ ਸਾਖਤ ਦੁਸ਼ਟ ਦੁਰਜਨ ਲੋਕ ਸਾਰੀ ਉਮਰ ਬਾਹਰ ਭਟਕਦੇ ਰਹਿੰਦੇ ਹਨ ਔਰ ਵਾਰ ਵਾਰ ਜੰਮਦੇ ਅਤੇ ਮਰਦੇ ਰਹਿੰਦੇ ਹਨ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ। ਉਹਨਾਂ ਸਾਖਤਾਂ ਦੁਰਜਨਾਂ ਨੂੰ ਵਾਰ ਵਾਰ ਇਸ ਸੰਸਾਰ ਵਿੱਚ ਆਉਣਾ ਅਤੇ ਜਾਣਾ, 84 ਲੱਖ ਜੂਨਾਂ ਦੇ ਵਿੱਚ ਭਟਕਣਾ, ਇਹੋ ਜਿਹੀਆਂ ਸਾਧ ਸੰਗਤ ਦੀ ਜੂਨੀਆਂ ਹਨ। ਦੁਖੀ ਤੋਂ ਦੁਖੀ ਹਨ, ਦੁਖੀ ਤੋਂ ਦੁਖੀ ਹਨ। ਇਸ ਸੰਸਾਰ ਦੇ ਵਿੱਚ ਦੁੱਖ ਦੀਆਂ ਪੰਡਾਂ ਖੁੱਲ੍ਹੀਆਂ ਹੋਈਆਂ ਨੇ, ਕੋਈ ਵੀ ਸੁਖੀ ਨਹੀਂ ਹੈ, ਕਿਸੇ ਤਰ੍ਹਾਂ ਵੀ ਕੋਈ ਸੁਖੀ ਨਹੀਂ ਹੈ। ਨਾ ਪੈਸੇ ਕਰਕੇ ਕੋਈ ਸੁਖੀ ਹੋਇਆ, ਨਾ ਮਾਣ ਵਡਿਆਈ ਕਰਕੇ ਕੋਈ ਸੁਖੀ ਹੋਇਆ, ਨਾ ਧੀਆਂ ਪੁੱਤਰਾਂ ਕਰਕੇ, ਰਿਸ਼ਤੇ ਨਾਤਿਆਂ ਕਰਕੇ ਕੋਈ ਸੁਖੀ ਹੋਇਆ, ਨਾ ਕੋਈ ਆਪਣੇ ਸਰੀਰ ਕਰਕੇ। ਜਿੱਥੇ ਜਿੱਥੇ ਵੀ ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ, ਜਿਹ ਜੇ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ। ਮੈਂ ਜਿਹੜੀ ਜਿਹੜੀ ਟਾਹਣੀ 'ਤੇ ਪੈਰ ਰੱਖਿਆ ਉਹੀ ਮੁੜ ਗਈ। ਜਿਵੇਂ ਦਰਖਤ ਦੀ ਟਾਹਣੀ 'ਤੇ ਕੋਈ ਬੰਦਾ ਸਹਾਰਾ ਲੈਣ ਚੜ੍ਹ ਜਾਵੇ, ਜਿਹੜੀ ਟਾਹਣੀ 'ਤੇ ਪੈਰ ਧਰੇ ਉਹੀ ਟੁੱਟ ਜਾਵੇ, ਡਿੱਗੇਗਾ ਹੀ, ਸੱਟ ਹੀ ਲੱਗੇਗੀ। ਮਹਾਰਾਜ ਕਬੀਰ ਜੀ ਦੇ ਬਚਨ ਨੇ, ਜੇ ਜੇ ਡਾਲੀ ਪੱਗ ਧਰੋਂ, ਮੈਂ ਜਿਹੜੀ ਜਿਹੜੀ ਡਾਲੀ 'ਤੇ ਜਿਹੜੀ ਜਿਹੜੀ ਟਾਹਣੀ 'ਤੇ ਪੈਰ ਧਰਦਾ ਸੋਈ ਮੁਰ ਮੁਰ ਜਾਏ, ਉਹੀ ਮੁੜ ਜਾਂਦੀ ਹੈ। ਉਹਦੇ ਵਿੱਚੋਂ ਹੀ ਦੁੱਖ ਨਿਕਲਦੇ ਨੇ, ਉਹਦੇ 'ਚੋਂ ਹੀ ਤਕਲੀਫਾਂ ਨਿਕਲਦੀਆਂ ਨੇ, ਉਹਦੇ ਵਿੱਚੋਂ ਅਸ਼ਾਂਤੀ ਬੇਚੈਨੀ ਨਿਕਲਦੀ ਹੈ। ਦੁੱਖ ਹੀ ਦੁੱਖ ਨੇ, ਜਿੱਧਰ ਦੇਖੋ ਦੁੱਖੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਲੇ ਉਹ ਕੋਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਈ ਚੰਗੇ ਕਰਮ ਹੋਣ, ਕੋਈ ਪੁੰਨ ਕਰਮ ਹੋਵੇ, ਅਤੇ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਮਿਲ ਜਾਵੇ, ਮਹਾਂਪੁਰਸ਼ਾਂ ਦੀ, ਸੰਤਾਂ ਭਗਤਾਂ ਦੀ, ਨਾਮ ਅਭਿਆਸੀਆਂ ਦੀ ਸੰਗਤ ਮਿਲ ਜਾਵੇ। ਸਾਧ ਸੰਗਤ ਜੀ, ਇਸ ਸੰਸਾਰ ਵਿੱਚ ਹਰ ਚੀਜ਼ ਸੌਖੀ ਮਿਲ ਜਾਂਦੀ ਹੈ, ਕੋਈ ਚੀਜ਼ ਦੁਰਲੱਭ ਨਹੀਂ ਇੱਥੇ। ਨੱਚ ਦੁਰਲੱਭੰਗ ਧਨੰਗ ਰੂਪੰਗ, ਨੱਚ ਦੁਰਲੱਭੰਗ ਸਵੱਛ ਅੰਬਰ ਹੈ, ਗੁਰੂ ਅਰਜਨ ਦੇਵ ਜੀ ਦਾ ਬਚਨ ਹੈ। 5ਵੇਂ ਪਾਤਸ਼ਾਹ ਕਹਿੰਦੇ, ਪੈਸਾ ਦੁਰਲੱਭ ਨਹੀਂ, ਬੜੀ ਦੁਨੀਆ ਕੋਲ ਪੈਸਾ ਹੈ, ਖਰਚੇ ਤੋਂ ਵੱਧ ਕੇ ਪੈਸਾ ਵੀ ਬਹੁਤਿਆਂ ਕੋਲ ਹੈ, ਅਤੇ ਖਰਚੇ ਜੋਗਾ ਵੀ ਲਗਭਗ ਸਾਰਿਆਂ ਕੋਲ ਹੁੰਦਾ ਹੀ ਹੈ, ਅਤੇ ਕਰੋੜਾਂ ਪਤੀ ਵੀ, ਅਰਬਾਂ ਪਤੀ ਵੀ, ਖਰਬਾਂ ਪਤੀ ਵੀ, ਇਹੋ ਜਿਹੇ ਬੰਦੇ ਵੀ ਦੱਸਦੇ ਨੇ ਵੀ ਜਿਹਨਾਂ ਕੋਲ ਰੋਜ਼ ਕਈ ਕਈ ਕਰੋੜ ਰੁਪਏ ਦੀ ਰੋਜ਼ ਦੀ ਆਮਦਨ, ਕਈ ਕਈ ਕਰੋੜ ਦੀ ਰੋਜ਼ ਦੀ ਆਮਦਨ। ਇਸ ਕਰਕੇ ਪੈਸਾ ਦੁਰਲੱਭ ਨਹੀਂ, ਨੱਚ ਦੁਰਲੱਭੰਗ ਧਨੰਗ ਰੂਪੰਗ, ਧਨ ਜਾਂ ਰੂਪ ਦੁਰਲੱਭ ਨਹੀਂ ਹਨ। ਰੂਪ ਸੋਹਣੇ ਵੀ ਬੜੇ ਆ ਦੁਨੀਆਂ 'ਤੇ। ਪੰਡਿਤ ਨਿਹਾਲ ਗੁਰਦਾਸ ਸਿੰਘ ਜੀ ਨੇ ਲਿਖਿਆ ਹੈ ਕਿ ਸੁੰਦਰ ਇਸਤਰੀਆਂ, ਸੋਹਣੀਆਂ ਸੋਹਣੀਆਂ ਇਸਤਰੀਆਂ ਸੋਹਣੇ ਸੋਹਣੇ ਪੁੱਤਰਾਂ ਨੂੰ ਜਨਮ ਦਿੰਦੀਆਂ ਹਨ। ਆਪ ਜਮਾ ਆਪ ਸਮਾਨ ਜਨੇ ਸੁਤ ਸੁੰਦਰ, ਇਹ ਜਗ ਝੁੰਡਨ ਝੁੰਡ ਸੁਆਤੇ। ਜਿਹੋ ਜਿਹੀਆਂ ਆਪ ਸੋਹਣੀਆਂ ਮਾਵਾਂ, ਉਹੋ ਜਿਹੇ ਸੋਹਣੇ ਨੌਜਵਾਨ ਗੱਭਰੂ ਪੁੱਤਰਾਂ ਨੂੰ ਜਨਮ ਦੇ ਦਿੰਦੀਆਂ ਨੇ, ਅਤੇ ਉਹਨਾਂ ਗੱਭਰੂਆਂ ਦੇ ਝੁੰਡਾਂ ਦੇ ਝੁੰਡ ਫਿਰਦੇ ਨੇ ਦੁਨੀਆਂ 'ਤੇ। ਇਸ ਕਰਕੇ ਰੂਪ ਜਾਂ ਸੁੰਦਰਤਾ, ਹੁਸ਼ਨ ਵੀ ਕੋਈ ਦੁਰਲੱਭ ਚੀਜ਼ ਨਹੀਂ, ਇਹ ਵੀ ਮਿਲ ਜਾਂਦਾ ਹਰ ਥਾਂ 'ਤੇ। ਅੱਜ ਦੁਰਲੱਭੰਗ ਸਵੱਛ ਅੰਬਰ ਹੈ, ਮਹਿੰਗੇ ਕੀਮਤੀ ਸੋਹਣੇ ਕੱਪੜੇ ਵੀ ਦੁਰਲੱਭ ਨਹੀਂ, ਲੋਕਾਂ ਕੋਲ ਹਨ, ਪਾਈ ਫਿਰਦੇ ਹਨ। ਹੋਰ ਵੀ ਚੀਜ਼ਾਂ, ਰਾਜ ਭਾਗ, ਪੈਸਾ ਟਕਾ, ਜੋ ਵੀ ਸੰਸਾਰ 'ਚ ਸਭ ਕੁਛ ਮਿਲ ਜਾਂਦਾ, ਪਰ ਦੁਰਲੱਭ ਇੱਕ ਚੀਜ਼ ਹੈ। ਕਹਿੰਦੇ ਦੁਰਲੱਭ ਇੱਕ ਭਗਵਾਨ ਨਾਮ ਹੈ, ਇੱਕ ਪਰਮਾਤਮਾ ਦਾ ਨਾਮ ਦੁਰਲੱਭ ਹੈ। ਨਾਨਕ ਪ੍ਰਾਪਤ ਸਾਧ ਸੰਗਮ ਹੈ, ਦੁਰਲੱਭ ਏਕ ਭਗਵਾਨ ਨਾਮ ਹੈ, ਨਾਨਕ ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰਗ। ਕਹਿੰਦੇ ਇੱਕ ਪਰਮਾਤਮਾ ਦਾ ਨਾਮ ਦੁਰਲੱਭ ਹੈ, एक साध संगत दुर्लभ है, क्योंकि साध संगत भी सौखी जी नहीं मिलती। हर पिंड दे विच, हर शहर दे विच, हर महल्ले दे विच, हर बस्ती दे विच तुहानू दो चार सोहणे बंदे मिल जाणगे, दो चार पैसे वाले मिल जाणगे, दो चार डाक्टर भी मिल जाणगे, दो चार इंजीनियर मिल जाणगे, दो चार वकील मिल जाणगे, दो चार गभरू जवान पहलवान भी मिल जाणगे, दो चार तुहानू कोई फिलासफर प्रोफेसर ज्ञानी भी मिल जाएंगे, पर हर पिंड च तुहानू संत नहीं मिलेगा। संत ना पुर पुर माहे, उहदा पखंडी दा चोला पा के ते मेरे वर्गे भावें छत्ती फिरदे होण, उहदा कपड़े पा के कोई संतां दे फिरी जावे उह गल नहीं। असली संत जिहड़ा है शांत हो चुका, जिहदा मन उस थां थां ते नहीं मिलदा। इस करके साध संगत दुर्लभ है, औखी मिलती है। नाम दुर्लभ है, औखा मिलता है। दुर्लभं एक भगवान नाम है, नानक लभ्यं साध संग कृपा प्रभं। साध संगत चो लभदा नाम ते प्रभु की कृपा नाल लभदा, ते गुरु की कृपा नाल लभदा। वो गुरु, उस गुरु की संगत उन्हां नूं मिलदी है जिन्हां दे मत्थे ते प्रभु ने लिखिया होवे, जिन मस्तक तुर हर लिखिया। तिना सतगुर मिलिया राम राजे, उन्हां नूं सच्चे गुरु मिले हन, साहिब श्री गुरु नानक देव जी महाराज। ते उन्हां ने कृपा की कीती, अग्ञान अंधेरा कट्टिया। गुरु बाबा जी ने अपने सिखां दे अंदरों अग्ञानता दा नेरा दूर कर दिता। अनेरे नूं घरों कढ़ना होवे, अनेरे नूं दूर करना होवे, डांगा सोटे मार के तां नहीं निकलदा, धक्के मार के भी नहीं निकलदा। जे आपां कहीए वी चल मेरे घरों बाहर निकल अनेरिया, अनेरा इदां नहीं निकलदा। अनेरा निकलेगा दीवा बले अंधेरा जाए, दीवा बालोगे तो अनेरा निकलेगा, उदां तां नहीं निकलदा। दीवा बालो, कोई अजकल दीवे बिजली दे आ गए, पहला मिट्टी दे तेल दे जां सरों दे तेल दे जां देसी घ्यो दे दीवे बाल लैंदे सी लोग। यानी रोशनी का कोई ना कोई वसीला कर लो, कोई टार्च, कोई बैटरी, कोई लालटेन, कोई लैंप जगा लो, दीवा बड़े अंधेरा जाए, अंधेरा चला जाएगा। जे तुसी कहो भी डंगा सोटे मार के नेरे नूं भजा देंगे, धक्के नाल जोर नाल कढ़ देंगे, नेरा निकलदा नहीं। बाहर दा अनेरा जिहड़ा है ये तां आपां दीवा बाल के दूर कर लांगे, अंदर दा अनेरा इस तों भी खतरनाक है। दीवियां नाल भी नहीं जांदा। जे सौ चंदा उगवै सूरज चढ़ै हजार, सौ चंद्रमा हजार सूरज, हजारां सूरज लखां सूरज होण, इत्ते चानण हुंदिआं इन्हां चानण इन्नी रोशनी दे हुंदिआं भी गुरबिन घोर अंधार, गुरु तों बिना नेरा अंदरला अग्ञानता दा नेरा बणे रहिंदा है। वाहिगुरू 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 वाहिगुरू, वह नहीं जाता। बहुत खतरनाक नेरा है, डाढ़ा भयानक नेरा है, अंदरला नेरा साडा जाता ही नहीं। की करिए, गुरु कट सकता उस नेरे। श्री नानक प्रकाश विच वचन आते ने कि नेरे विच ते अग्ञान विच की फर्क है। कहिंदे अनेरे नालों भी अग्ञान ज्यादा गूढ़ा है। अनेरे ਹਨੇਰੇ ਵਿੱਚ ਤਾਂ ਅਸੀਂ ਬੰਦ ਕਿਸੇ ਕਮਰੇ 'ਚ ਬੈਠੇ ਹੋਈਏ, ਬਾਹਰ ਵੀ ਹਨੇਰਾ ਹੋਵੇ ਅਤੇ ਅੰਦਰ ਵੀ ਹਨੇਰਾ ਹੋਵੇ ਕਮਰੇ ਦੇ, ਕਈ ਵਾਰੀ ਇਤਨਾ ਜ਼ਿਆਦਾ ਹਨੇਰਾ ਹੁੰਦਾ ਰਾਤ ਨੂੰ ਵੀ, ਕੋਈ ਰੋਸ਼ਨਦਾਨ ਹੁੰਦੀ ਬਾਹਰੋਂ, ਲਾਈਟ ਨਹੀਂ ਆਉਂਦੀ ਅੰਦਰ, ਅੰਦਰ ਕੋਈ ਦੀਵਾ, ਕੋਈ ਮੋਮਬੱਤੀ, ਕੋਈ ਲਾਲਟੈਨ ਨਹੀਂ ਹੁੰਦੀ, ਕੋਈ ਬੈਟਰੀ, ਕੋਈ ਚਾਰਜਰ, ਕੋਈ ਇਹੋ ਜਿਹੀ ਚੀਜ਼ ਨਾ ਹੋਵੇ, ਬਿਲਕੁਲ ਹਨੇਰਾ ਹੋਵੇ, ਦਰਵਾਜ਼ੇ ਵੀ ਬੰਦ ਹੋਣ, ਖਿੜਕੀਆਂ ਵੀ ਬੰਦ ਹੋਣ, ਅਤੇ ਬੰਦਾ ਮੰਜੇ 'ਤੇ ਬੈਠਾ ਹੋਵੇ ਅਤੇ ਕੋਲ ਪਈ ਚੀਜ਼ ਵੀ ਉਹਨੂੰ ਨਾ ਥਿਆਵੇ, ਉਹਨੂੰ ਨਾ ਲੱਭੇ, ਅਤੇ ਉਹਨੂੰ ਇਹ ਵੀ ਨਾ, ਕਈ ਵਾਰੀ ਸੁੱਤੇ ਪਏ ਉੱਠ ਕੇ, ਕਈ ਵਾਰੀ ਅਸੀਂ ਨਵੇਂ ਕਮਰੇ 'ਚ ਰਹੀਏ ਨਾ ਜਿੱਥੇ ਅਸੀਂ ਪਹਿਲੀ ਵਾਰੀ ਜਾ ਕੇ ਸੋਈਏ, ਅਤੇ ਇੱਕਦਮ ਉੱਠੀਏ ਅਤੇ ਇਹ ਵੀ ਨਹੀਂ ਪਤਾ ਹੁੰਦਾ ਵੀ ਦਰਵਾਜ਼ਾ ਇੱਧਰ ਹੈ ਜਾਂ ਦਰਵਾਜ਼ਾ ਇੱਧਰ ਹੈ, ਹਨੇਰੇ ਉਹ ਦੂਜੇ ਪਾਸੇ ਕੰਧ ਨੂੰ ਮੱਥਾ ਮਾਰ ਲਈਦਾ ਕਈ ਵਾਰੀ, ਕਹਿੰਦੇ ਇੰਨਾ ਹਨੇਰਾ ਹੋਵੇ ਵੀ ਨਾ ਸੱਜਾ ਦਿਸੇ ਨਾ ਖੱਬਾ, ਨਾ ਪਤਾ ਹੀ ਨਾ ਲੱਗੇ ਵੀ ਕੁਛ ਵੀ, ਪਰ ਫਿਰ ਵੀ ਕੋਈ ਬੰਦਾ ਬਾਹਰੋਂ ਆਵਾਜ਼ ਮਾਰ ਕੇ ਪੁੱਛੇ ਅੰਦਰ ਕੌਣ ਹੈ, ਮੈਂ ਜੀ ਫਲਾਣਾ ਸਿੰਘ ਹਾਂ, ਆਪਣਾ ਤਾਂ ਪਤਾ ਹੁੰਦਾ ਨਾ ਵੀ ਮੈਂ ਕੌਣ, ਕਮਰੇ ਦਾ ਨਹੀਂ ਪਤਾ, ਈਸਟ ਵੈਸਟ ਨੌਰਥ ਸਾਊਥ ਦਾ ਨਹੀਂ ਪਤਾ, ਆਪਣਾ ਤਾਂ ਪਤਾ ਵੀ ਮੈਂ ਕੌਣ ਹਾਂ, ਅਗਿਆਨਤਾ ਇੰਨੀ ਜ਼ਿਆਦਾ ਗੂੜੀ ਹੈ ਵੀ ਉਹਦੇ 'ਚ ਆਪਣਾ ਹੀ ਨਹੀਂ ਪਤਾ ਮੈਂ ਕੌਣ ਹਾਂ, ਆਖੋ ਸ੍ਰੀ ਵਾਹਿਗੁਰੂ, ਅਗਿਆਨ ਅੰਧੇਰਾ ਕੱਟਿਆ, ਉਹ ਜਿਹੜਾ ਆਪਣੀ ਆਤਮਾ ਦਾ ਅਗਿਆਨ ਹੈ ਵੀ ਮੈਂ ਕੌਣ ਹਾਂ, ਉਹ ਕਿਸੇ ਦੀਵੇ ਨਾਲ ਦੂਰ ਨਹੀਂ ਹੁੰਦਾ, ਉਹ ਕਮਰੇ ਦਾ ਹਨੇਰਾ ਤਾਂ ਅੱਖਾਂ ਵਾਸਤੇ ਹੈ ਵੀ ਚਲੋ ਨਹੀਂ ਪਤਾ ਲੱਗਦਾ, ਆਪਣਾ ਤਾਂ ਪਤਾ ਲੱਗ ਰਿਹਾ ਨਾ ਵੀ ਮੈਂ ਕੌਣ ਹਾਂ, ਬਾਹਰੋਂ ਕੋਈ ਪੁੱਛੇ ਭਾਈ ਕੌਣ ਹੈ ਅੰਦਰ, ਅਖੇ ਜੀ ਮੈਂ ਫਲਾਣਾ ਸਿੰਘ ਹਾਂ, ਪਰ ਜੇ ਉੱਦਾਂ ਪੁੱਛੇ ਵੀ ਤੂੰ ਕੌਣ ਹੈ, ਜਿਵੇਂ ਮਹਾਰਾਜ ਕਹਿੰਦੇ ਤੂੰ ਕੌਣ ਰੇ, ਤੂੰ ਕੌਣ ਹੈ, ਤੂੰ ਕੌਣ ਹੈ, ਸੁਣੋ ਰੇ ਤੂੰ ਕੌਣ, ਕਹਾਂ 'ਤੇ ਆਇਓ, ਅਤੇ ਆਤਮਾ ਦਾ ਗਿਆਨ ਕੋਈ ਨਹੀਂ, ਅਤੇ ਆਪਾਂ ਕਹਿੰਦੇ ਨਾ ਕੀ ਦੱਸੀਏ, ਕੁਛ ਵੀ ਨਹੀਂ। ਭਗਤ ਸਿੰਘ ਨਾਸਤਕ ਸੀਗਾ, ਫਾਂਸੀ ਲੱਗਣੀ ਸੀ, ਫਾਂਸੀ ਤੋਂ ਪਹਿਲਾਂ ਲਾਹੌਰ ਦੀ ਜੇਲ੍ਹ 'ਚ ਭਾਈ ਰਣਧੀਰ ਸਿੰਘ ਜੀ ਨੂੰ ਸੁਪਰਡੈਂਟ ਰੂੜ ਸਿੰਘ ਕਹਿਣ ਲੱਗੇ, ਉਹ ਵੀ ਜੇਲ੍ਹ ਦੇ ਸੁਪਰਡੈਂਟ ਸੀ, ਚੰਗੇ ਗੁਰਮੁਖ ਸੀਗੇ, ਕਹਿੰਦੇ ਭਾਈ ਸਾਹਿਬ ਤੁਹਾਨੂੰ ਭਗਤ ਸਿੰਘ ਜੀ ਮਿਲਣਾ ਚਾਹੁੰਦੇ, ਅਤੇ ਭਗਤ ਸਿੰਘ ਨਾਲ ਗੱਲਬਾਤ ਕਰ ਲਓ, ਅੱਜ ਤੁਸੀਂ ਰਿਹਾ ਹੋ ਜਾਣਾ। ਭਾਈ ਰਣਧੀਰ ਸਿੰਘ ਜੀ 16 ਸਾਲ ਬਾਅਦ ਜੇਲ੍ਹ 'ਚੋਂ ਉਸ ਦਿਨ ਨਿਕਲੇ ਸਨ, 16 ਸਾਲ ਬਾਅਦ ਲਾਹੌਰ ਦੀ ਜੇਲ੍ਹ 'ਚੋਂ ਰਿਹਾ ਹੋਣ ਲੱਗੇ, ਭਾਈ ਸਾਹਿਬ ਨੂੰ ਸੁਪਰਡੈਂਟ ਨਾਲ ਲੈ ਗਿਆ, ਭਗਤ ਸਿੰਘ ਦੀ ਕੋਠੜੀ 'ਚ ਭਗਤ ਸਿੰਘ ਬੜੇ ਸਤਿਕਾਰ ਨਾਲ ਮਿਲਿਆ, ਪੜ੍ਹਿਆ ਲਿਖਿਆ ਬਹੁਤ ਸੀ, ਨਹਿਰੂ ਨਾਲੋਂ ਜ਼ਿਆਦਾ ਪੜ੍ਹਿਆ ਸੀ ਭਗਤ ਸਿੰਘ, ਪਰ ਜ਼ਿਆਦਾ ਪੜ੍ਹਾਈ ਵੀ ਕਈ ਵਾਰੀ ਬੰਦੇ ਨੂੰ ਨਾਸਤਕ ਬਣਾ ਦਿੰਦੀ, ਰੱਬ 'ਤੇ ਵਿਸ਼ਵਾਸ ਨਹੀਂ ਸੀ, ਕੇਸ ਵੀ ਕਟਾਏ ਹੋਏ ਸੀ, ਭਗਤ ਸਿੰਘ ਨੂੰ ਭਾਈ ਸਾਹਿਬ ਕਹਿੰਦੇ ਭਗਤ ਸਿੰਘ ਜੀ ਗੱਲਾਂ ਬਾਤਾਂ ਹੋਈਆਂ, ਪਿਆਰ ਨਾਲ ਬੋਲੇ, ਤੁਸੀਂ ਕੇਸ ਕਿਉਂ ਕਟਾਏ ਨੇ, ਉਹ ਕਹਿਣ ਲੱਗਾ ਜੀ ਕੇਸ ਇਸ ਕਰਕੇ ਕਟਾਏ ਨੇ ਕਿ ਜੇ ਮੈਂ ਸਿੱਖਾਂ ਦੇ ਰੂਪ ਦੇ ਵਿੱਚ ਕੋਈ ਕੰਮ ਕਰਦਾ ਤਾਂ ਜਿਹੜੀਆਂ ਹਿੰਦੂਆਂ ਦੀਆਂ ਅਖਬਾਰਾਂ ਨੇ ਨਾ ਹਿੰਦੁਸਤਾਨ ਦੀਆਂ, ਉਹ ਮੇਰਾ ਨਾਂ ਜਿਹੜਾ ਨਾ ਉਹ ਹੈਡਲਾਈਨ 'ਤੇ ਨਹੀਂ ਲਿਆਉਂਦੀਆਂ, ਸਿੱਖਾਂ ਨੂੰ ਪਿੱਛੇ ਕਰ ਦਿੰਦੇ ਨੇ, ਮੈਂ ਇਸ ਕਰਕੇ ਇਹ ਕੇਸ ਕਟਾ 'ਤੇ। ਭਾਈ ਸਾਹਿਬ ਕਹਿੰਦੇ ਭਗਤ ਸਿੰਘ ਜੀ ਫਿਰ ਤਾਂ ਤੁਹਾਡੀ ਸੋਚ ਬੜੀ ਛੋਟੀ ਹੋ ਗਈ, ਵੀ ਦੁਨੀਆ ਦੀ ਵਡਿਆਈ ਵਾਸਤੇ ਗੁਰੂ ਦੀ ਮੋਹਰ ਛੱਡ ਦਿੱਤੀ ਕੇਸ ਲਾਹ 'ਤੇ। ਉਹ ਕਹਿੰਦਾ ਜੀ ਇਹ ਗੱਲ ਦੇ ਨਾਲ ਇੱਕ ਗੱਲ ਹੋਰ ਵੀ ਹੈ, ਮੇਰਾ ਕਿਸੇ ਧਰਮ 'ਚ ਵਿਸ਼ਵਾਸ ਨਹੀਂ, ਮੈਂ ਰੱਬ ਨੂੰ ਜਾਂ ਧਰਮ ਨੂੰ ਨਹੀਂ ਮੰਨਦਾ। ਉਹਨਾਂ ਨੇ ਆਖਿਆ ਠੀਕ ਹੈ ਭਗਤ ਸਿੰਘ ਜੀ, ਫਿਰ ਤਾਂ ਤੁਹਾਨੂੰ ਅਸੀਂ ਮਜਬੂਰ ਨਹੀਂ ਕਰਦੇ, ਜੇ ਤੁਹਾਡਾ ਰੱਬ ਵਿੱਚ ਜਾਂ ਧਰਮ 'ਚ ਵਿਸ਼ਵਾਸ ਨਹੀਂ ਫਿਰ ਤੁਸੀਂ ਭਾਵੇਂ ਕੇਸ ਰੱਖੋ ਭਾਵੇਂ ਨਾ ਰੱਖੋ, क्योंकि केसदार रखने ने परमात्मा का भाणा समझ के भी उन्हें दिते ने उहदी गोड गिफ्ट है तो इहनू सांभना। जे भाणा ही नहीं मनना रब नू नहीं मनना तो भाणा की मनना जे रब ही कोई नहीं फिर उहदा भाणा भी कोई नहीं, फिर असीं तुहानू मजबूर नहीं करदे ਵੀ ਤੁਸੀਂ ਕੇਸ ਰੱਖੋ ਜਾਂ ਨਾ ਰੱਖੋ। ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਚੰਗੀ ਗੱਲ ਹੈ, ਤੁਹਾਡੀ ਆਪਣਾ ਖਿਆਲ ਹੈ ਤੁਹਾਡਾ, ਅਸੀਂ ਮੰਨਦੇ ਹਾਂ ਤੁਸੀਂ ਨਹੀਂ ਮੰਨਦੇ। ਪਰ ਭਗਤ ਸਿੰਘ ਜੀ ਇੱਕ ਗੱਲ ਦੱਸੋ, ਇੱਕ ਸਵਾਲ ਦਾ ਜਵਾਬ ਹੈ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਦਿਓਗੇ? ਉਹ ਕਹਿਣ ਲੱਗਾ ਜੀ, ਉਹ ਬਾਪੂ ਜੀ ਕਹਿੰਦਾ ਸੀ ਭਾਈ ਰਣਧੀਰ ਸਿੰਘ, ਬਾਪੂ ਜੀ ਤੁਸੀਂ ਪੁੱਛੋ, ਕਿਉਂਕਿ ਉਹ ਭਗਤ ਸਿੰਘ ਸੀਗਾ ਪ੍ਰਭਾਵਿਤ ਕਰਤਾਰ ਸਿੰਘ ਸਰਾਭੇ ਤੋਂ, ਅਤੇ ਕਰਤਾਰ ਸਿੰਘ ਸਰਾਭਾ ਭਾਈ ਰਣਧੀਰ ਸਿੰਘ ਤੋਂ ਪ੍ਰਭਾਵਿਤ ਸੀ। ਕਰਤਾਰ ਸਿੰਘ ਸਰਾਭੇ ਦੀ ਫੋਟੋ ਹਰ ਵੇਲੇ ਭਗਤ ਸਿੰਘ ਆਪਣੀ ਜੇਬ 'ਚ ਰੱਖਦਾ ਸੀ। ਕਹਿਣ ਲੱਗਾ ਬਾਪੂ ਜੀ ਪੁੱਛੋ, ਭਾਈ ਰਣਧੀਰ ਸਿੰਘ ਜੀ ਕਹਿੰਦੇ ਤੂੰ ਕੌਣ ਹੈ? ਇੰਨਾ ਹੀ ਸਵਾਲ ਕੀਤਾ, ਤੂੰ ਕੌਣ ਹੈ? ਧੁਰ ਤੋਂ ਅੰਦਰੋਂ ਇੱਕ ਮਹਾਂਪੁਰਸ਼ ਦੀ ਆਵਾਜ਼ ਵਿੱਚ ਪਾਵਰ ਹੁੰਦੀ ਹੈ। ਇੰਨੀ ਗੱਲ ਸੁਣ ਕੇ ਸਿਰ ਤੋਂ ਪੈਰਾਂ ਤਾਈਂ ਕੰਬ ਗਿਆ, ਮੈਂ ਕੌਣ? ਇੰਨੀਆਂ ਦੁਨੀਆਂ ਦੀਆਂ ਕਿਤਾਬਾਂ ਪੜ੍ਹ ਲਈਆਂ, ਇੰਨੀ ਫਿਲੋਸਫੀ ਪੜ੍ਹ ਲਈ, ਇੰਨੀ ਵਿੱਦਿਆ ਉੱਚੀ, ਬਈ ਬਹੁਤ ਉੱਚਾ ਵਿਦਵਾਨ ਸੀਗਾ ਭਗਤ ਸਿੰਘ। ਉਸ ਵੇਲੇ ਸੁੰਨ ਮੁੰਨ ਹੋ ਗਿਆ, ਅੱਖਾਂ ਬੰਦ ਹੋ ਗਈਆਂ, 15 ਮਿੰਟ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਦੇਖਦਾ ਰਿਹਾ, ਮੈਂ ਕੌਣ? ਕਿਉਂਕਿ ਇਹ ਤਾਂ ਕਿਸੇ ਕਿਤਾਬ 'ਚ ਪਤਾ ਨਹੀਂ ਲੱਗਣਾ ਵੀ ਮੈਂ ਕੌਣ ਹਾਂ, ਇਹ ਤਾਂ ਇੱਥੇ ਹੀ ਦੇਖਣਾ ਪੈਣਾ ਨਾ ਅੰਦਰ ਹੀ। ਅੱਖਾਂ ਖੋਲ੍ਹ ਕੇ ਤੁਸੀਂ ਬਾਹਰ ਦੇਖ ਸਕਦੇ ਹੋ, ਅੰਦਰ ਦੇਖਣ ਲਈ ਤਾਂ ਅੱਖਾਂ ਬੰਦ ਹੀ ਕਰਨੀਆਂ ਪੈਂਦੀਆਂ। ਕਈ ਲੋਕ ਕਹਿੰਦੇ ਅੱਖਾਂ ਬੰਦ ਕਰਕੇ ਪਖੰਡ ਕਰੀ ਜਾਂਦੇ, ਠੀਕ ਹੈ ਕੋਈ ਬੰਦਾ ਪਖੰਡ ਕਰਦਾ ਹੋਏਗਾ ਅੱਖਾਂ ਬੰਦ ਕਰਕੇ, ਪਰ ਜਿਹੜਾ ਅੱਖਾਂ ਬੰਦ ਕਰਨ ਦਾ ਕਾਰਨ ਹੈ ਉਹ ਹੈ ਵੀ ਬੰਦਾ ਆਪਣੇ ਆਪ ਨੂੰ ਦੇਖਣ ਵਾਸਤੇ ਅੰਦਰ ਝਾਤੀ ਮਾਰਦਾ। ਅੰਦਰ ਅੱਖਾਂ ਸਾਧੂ ਸੰਤ ਮਹਾਤਮਾ ਕਿਉਂ ਬੰਦ ਕਰਦੇ ਨੇ? ਕੀਰਤਨ ਕਰ ਸੁਣਦੇ ਅੱਖਾਂ ਕਿਉਂ ਬੰਦ ਹੋ ਜਾਂਦੀਆਂ ਨੇ? ਨਾਮ ਜਪਦੇ ਅੱਖਾਂ ਕਿਉਂ ਬੰਦ ਹੋ ਜਾਂਦੀਆਂ ਨੇ? ਕੀਰਤ ਕਥਾ ਸੁਣਦਿਆਂ ਅੱਖਾਂ ਕਿਉਂ ਬੰਦ ਹੋ ਜਾਂਦੀਆਂ ਨੇ? ਆਪੇ ਹੋ ਜਾਂਦੀਆਂ ਨੇ ਜਦੋਂ ਬੰਦੇ ਨੂੰ ਆਪਣੇ ਅੰਦਰ ਦੇਖਣਾ ਪੈਂਦਾ। ਭਗਤ ਸਿੰਘ 15 ਮਿੰਟ ਅੰਦਰ ਦੇਖਦਾ ਰਿਹਾ, 15 ਮਿੰਟ ਬਾਅਦ ਅੱਖਾਂ ਖੋਲ੍ਹੀਆਂ ਅਤੇ ਉਹਦਾ ਪਹਿਲਾ ਵਾਕ ਸੀ ਉਹਦੇ ਮੂੰਹ ਤੋਂ ਨਿਕਲਿਆ ਕਿ ਮੈਂ ਰੱਬ ਨੂੰ ਮੰਨਦਾ ਹਾਂ। 15 ਮਿੰਟ 'ਚ ਮੰਨ ਗਿਆ, ਕਿਉਂ? ਆਤਮਾ ਦੇ ਦਰਸ਼ਨ ਹੋਏ ਅਤੇ ਪਰਮਾਤਮਾ ਦੇ ਹੋ ਗਏ। ਆਤਮ ਚੀਨ ਰਚੋ ਪਰਮਾਤਮ, ਚੀਨ ਮੈਨੇ ਦੇਖਣਾ, ਆਤਮਾ ਨੂੰ ਦੇਖ ਕੇ ਆਤਮ ਚੀਨ, ਤੁਸੀਂ ਆਤਮਾ ਨੂੰ ਦੇਖ ਲਓ, ਪਰਮਾਤਮਾ 'ਚ ਚਲੇ ਜਾਓਗੇ। ਸਿੱਧੀ ਜੀ ਗੱਲ ਹੈ। ਕਹਿਣ ਲੱਗਾ ਮੈਂ ਪਰਮਾਤਮਾ ਨੂੰ ਮੰਨਦਾ ਹਾਂ, ਪਰਮਾਤਮਾ ਹੈ, ਕਿਉਂਕਿ ਆਤਮਾ ਹੀ ਪਰਮਾਤਮਾ ਹੈ। ਜੇ ਆਤਮਾ ਦੇ ਦਰਸ਼ਨ ਹੋ ਗਏ ਤਾਂ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋਣੇ ਹੀ ਹੋਣੇ ਨੇ, ਮੰਨਣਾ ਹੀ ਪੈਣਾ ਫਿਰ ਉਸ ਜੋਤ ਨੂੰ, ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੀ ਜੋਤ ਨੂੰ ਮੰਨਣਾ ਹੀ ਪੈਣਾ। ਜਿੰਨਾ ਚਿਰ ਤੁਸੀਂ ਆਤਮਾ ਦੇ ਦਰਵਾਜ਼ੇ ਦੀ ਕੁੰਡੀ ਨਹੀਂ ਖੜਕਾਉਂਦੇ, ਉਨਾ ਚਿਰ ਪਰਮਾਤਮਾ ਦੀ ਨਹੀਂ ਗੱਲ ਬਣਦੀ। ਤੋ ਸਾਧ ਸੰਗਤ ਜੀ, ਜਦੋਂ ਪਰਮਾਤਮਾ ਦੇ ਦਰਸ਼ਨ ਹੋਏ ਤਾਂ ਫਿਰ ਅੰਦਰ ਗੁਰੂ ਗਿਆਨ ਦਾ ਦੀਵਾ ਬਲ ਗਿਆ। ਗੁਰ ਗਿਆਨ ਘਟ ਬਲਿਆ, ਗੁਰੂ ਗਿਆਨ ਦਾ ਦੀਵਾ ਹਿਰਦੇ 'ਚ ਬਲ ਗਿਆ, ਗਿਆਨ ਦਾ ਅੰਧੇਰਾ ਘੱਟ ਦਿੱਤਾ, ਪਤਾ ਲੱਗ ਗਿਆ ਮੈਂ ਕੌਣ ਹਾਂ। ਹਰ ਲੱਧਾ ਰਤਨ ਪਦਾਰਥੋ, ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਰਤਨ ਹੀਰਾ ਲੱਭ ਗਿਆ। ਜਿਹੜੇ ਸੰਸਾਰ ਦੇ ਰਤਨ ਨੇ, ਹੀਰੇ ਮੋਤੀ ਜਵਾਹਰਾਤ ਨੇ, ਇਹਨਾਂ ਦਾ ਸਾਧ ਸੰਗਤ ਜੀ ਮੁੱਲ ਪੈ ਜਾਂਦਾ। ਮਹਾਰਾਜ ਦੇ ਨਾਮ ਦਾ ਮੁੱਲ ਨਹੀਂ ਪੈਂਦਾ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣਦਾ। ਦੁਨਿਆਵੀ ਰਤਨ ਆਉਂਦੇ ਨਹੀਂ ਜਾਂਦੇ ਨੇ। ਆ ਕੋਹਿਨੂਰ ਹੀਰਾ ਤੁਸੀਂ ਸੁਣਿਆ ਹੋਣਾ, ਕੋਹਿਨੂਰ ਹੀਰਾ ਇਸ ਟਾਈਮ ਇੰਗਲੈਂਡ ਦੀ ਰਾਣੀ ਕੋਲ ਹੈ। ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਿੱਖਾਂ ਕੋਲ ਸੀਗਾ, ਉਸ ਤੋਂ ਪਹਿਲਾਂ ਅਬਦਾਲੀ ਦੇ ਕੋਲ ਸੀਗਾ, ਅਬਦਾਲੀ ਤੋਂ ਪਹਿਲਾਂ ਨਾਦਰ ਕੋਲ ਸੀ, ਅਤੇ ਨਾਦਰ ਦਿੱਲੀ ਤੋਂ ਲੈ ਗਿਆ ਸੀ ਮੁਗਲਾਂ ਕੋਲੋਂ। ਮੁਗਲਾਂ ਨੇ ਕੋਲ 300 ਸਾਲ ਰਿਹਾ, ਮੁਗਲਾਂ ਤੋਂ ਪਹਿਲਾਂ ਪਠਾਣਾ ਕੋਲ ਸੀ, ਅਤੇ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਰਾਜਪੂਤਾਂ ਕੋਲ ਪ੍ਰਿਥਵੀ ਰਾਜ ਚੌਹਾਨ ਕੋਲੋਂ ਇਹ ਮੁਗਲਾਂ ਪਠਾਣਾਂ ਨੇ ਲਿਆ ਸੀਗਾ, ਮੁਹੰਮਦ ਗੋਰੀ ਨੇ। ਪ੍ਰਿਥਵੀ ਰਾਜ ਚੌਹਾਨ ਤੋਂ ਪਹਿਲਾਂ ਇਹ ਪਾਂਡਵਾਂ ਕੋਲ ਸੀਗਾ। 5000 ਸਾਲ ਪੁਰਾਣੀ ਹਿਸਟਰੀ ਹੈ ਕੋਹਿਨੂਰ ਹੀਰੇ ਦੀ, 5-6 ਹਜ਼ਾਰ ਸਾਲ। ਉਸ ਤੋਂ ਪਹਿਲਾਂ ਪਤਾ ਨਹੀਂ ਕਦੋਂ ਦਾ ਹੋਵੇ, ਕੋਈ ਪਤਾ ਨਹੀਂ, ਪਰ ਇਹ ਪਾਂਡਵਾਂ ਦੇ ਟਾਈਮ ਦਾ ਹੁਣ ਇੰਗਲੈਂਡ ਹੈ, ਯਾਨੀ 5-6 ਹਜ਼ਾਰ ਸਾਲ ਪੁਰਾਣਾ ਉਹ ਹੀਰਾ ਕਈਆਂ ਦੇ ਹੱਥੋਂ ਆਇਆ ਅਤੇ ਕਈਆਂ ਦੇ ਹੱਥੋਂ ਚੱਲਿਆ। ਪਰ ਗੁਰੂ ਸਾਹਿਬ ਕਹਿੰਦੇ ਸਾਨੂੰ ਉਹ ਹੀਰਾ ਲੱਭ ਗਿਆ ਜਿਹੜਾ ਚੱਲਦਾ ਨਹੀਂ, ਖੋ ਨਹੀਂ ਸਕਦਾ ਕੋਈ, ਹਰ ਰੱਧਾ ਰਤਨ ਪਦਾਰਥ ਹੋ ਫਿਰ ਬੋੜਨਾ ਚੱਲਿਆ, ਅੱਗੇ ਨਹੀਂ ਜਾ ਸਕਦਾ। ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ। ਪਰ ਇਸ ਕੰਮ ਲਈ ਅਸੀਂ ਇੱਕੋ ਹੀ ਕੰਮ ਕੀਤਾ, ਜਪਣਾ ਪੈਂਦਾ ਵਾਹਿਗੁਰੂ 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 ਵਾਹਿਗੁਰੂ। ਆਰਾਧਨਾ ਕਰਕੇ, ਸਿਮਰਨ ਕਰਕੇ, ਅਭਿਆਸ ਕਰਕੇ ਆਰਾਧ ਹਰ ਮਿਲਿਆ। ਉਹ ਪਰਮਾਤਮਾ ਵਾਹਿਗੁਰੂ ਆਰਾਧਨ ਯੋਗ ਜੋ ਹੈ, ਪੂਜਣ ਯੋਗ ਜੋ ਹੈ, ਜਪਣ ਯੋਗ ਜੋ ਹੈ, ਉਹ ਮਿਲ ਗਿਆ। ਸੋ ਗੁਰੂ ਪਰਮੇਸ਼ਰ ਦੀ ਪ੍ਰਾਪਤੀ, ਅਕਾਲ ਪੁਰਖ ਦੀ ਪ੍ਰਾਪਤੀ, ਇਸ ਨਾਮ ਰੂਪੀ ਹੀਰੇ ਦੀ ਪ੍ਰਾਪਤੀ ਗੁਰੂ ਤੋਂ ਹੁੰਦੀ ਹੈ, ਅਤੇ ਗੁਰੂ ਉਹਨਾਂ ਨੂੰ ਮਿਲਦਾ ਜਿਨ ਮਸਤਕ ਧੁਰ ਹਰ ਲਿਖਿਆ। ਸੋ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਕਿਰਪਾ ਕਰਨ, ਅਕਾਲ ਪੁਰਖ ਵਾਹਿਗੁਰੂ ਮਿਹਰ ਕਰੇ, ਸਾਨੂੰ ਵੀ ਇਸ ਨਾਮ ਰੂਪੀ ਹੀਰੇ ਦੀ ਪ੍ਰਾਪਤੀ ਹੋਵੇ। ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਨਾਮ ਰੂਪੀ ਹੀਰਾ ਵੱਸਦਾ ਹੈ, ਉਹੀ ਸੋਭਦੀਕ ਹੁੰਦੇ ਹਨ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ। ਸੰਸਾਰ ਵਿੱਚ ਵੀ ਹੁੰਦੀ ਹੈ ਅਤੇ ਦਰਗਾਹ ਵਿੱਚ ਵੀ ਵਡਿਆਈ ਮਿਲਦੀ ਹੈ। ਭਾਈ ਸਾਹਿਬ ਕੀਰਤਨ ਕਰ ਰਹੇ ਸੀ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ, ਸਾਰੀਆਂ ਵਡਿਆਈਆਂ ਹਰੀ ਦੇ ਨਾਮ ਵਿੱਚ ਹਨ। ਹਰੀ ਦਾ ਨਾਮ ਜਪੀਏ, ਵਾਹਿਗੁਰੂ 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 ਵਾਹਿਗੁਰੂ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਜਿਹੜੀ ਵਸਤ ਮੰਗੀਏ ਉਹੀ ਪ੍ਰਾਪਤ ਹੋ ਜਾਂਦੀ ਹੈ ਜੇ ਪਰਮੇਸ਼ੁਰ ਦੇ ਨਾਮ ਵਿੱਚ ਚਿੱਤ ਲਾ ਲਈਏ। ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ, ਤਾਂ ਸਰਬ ਸੁੱਖ ਪਾਈਏ। ਆਪਣੇ ਦਿਲ ਦੀ ਗੱਲ ਗੁਰਾਂ ਕੋਲ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਜਾਣੀ ਜਾਣ, ਉਹ ਸਾਡੇ ਦਿਲ ਦੇ ਦੁੱਖ ਸੁੱਖ ਜਾਣਦੇ ਹਨ। ਅਸੀਂ ਆਪਣਾ ਦੁੱਖ ਦੇ ਬੰਦੇ ਅੱਗੇ ਰੋਂਦੇ ਹਾਂ ਨਾ, ਕਈ ਵਾਰੀ ਪਛਤਾਉਣਾ ਪੈਂਦਾ। ਆਪਣੇ ਕਿਸੇ ਨੂੰ ਸੱਜਣ ਮਿੱਤਰ ਬਣਾ ਕੇ, ਦੋਸਤ ਬਣਾ ਕੇ, ਆਪਣਾ ਮਹਿਰਮ ਬਣਾ ਕੇ ਆਪਾਂ ਗੱਲ ਦੱਸ ਦਿੰਦੇ ਹਾਂ, ਆਪਣੀ, ਆਪਣੇ ਪਰਿਵਾਰ ਦੀ, ਆਪਣੇ ਦਿਲ ਦੀ, ਆਪਣੇ ਦੁੱਖ ਸੁੱਖ ਦੀ, ਅਤੇ ਲੋਕ ਨਾ ਫਿਰ ਉਹਦਾ ਮਜ਼ਾਕ ਉਡਾਉਂਦੇ ਆ। ਉਹ ਇਹ ਨਹੀਂ ਸੋਚਦੇ ਵੀ ਅਗਲੇ ਨੇ ਮੈਨੂੰ ਆਪਣਾ ਬਣਾ ਕੇ ਗੱਲ ਕੀਤੀ ਹੈ ਅਤੇ ਮੈਂ ਇਹਦੀ ਹਮਦਰਦੀ ਨਾਲ ਇਹਦੀ ਗੱਲ ਸੁਣਾਂ ਅਤੇ ਇਹਦੇ ਨਾਲ ਮੈਂ ਉਹਦਾ ਦੁੱਖ ਵੰਡਾਵਾਂ, ਇੱਦਾਂ ਨਹੀਂ ਕੋਈ ਸੋਚਦਾ। ਪਰ ਗੁਰੂ ਜੋ ਹੈ ਨਾ, ਗੁਰੂ ਸਾਡੇ ਦਿਲ ਦੀ ਸਾਰੀ ਗੱਲ ਸਮਝਦਾ ਹੈ, ਸੁਣਦਾ ਹੈ, ਅਤੇ ਸਾਡਾ ਮਜ਼ਾਕ ਨਹੀਂ ਉਡਾਉਂਦਾ ਬਲਕਿ ਸਾਡੇ ਦੁੱਖ ਦਾ ਦਾਰੂ ਕਰਦਾ ਹੈ। ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ। ਇਸ ਕਰਕੇ ਦਿਲ ਦੀ ਗੱਲ, ਆਪਣੇ ਮਨ ਦੀ ਗੱਲ ਆਪਣੇ ਗੁਰੂ ਮਹਾਰਾਜ ਕੋਲ ਕਰੀਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ, ਗੁਰੂ ਕਲਗੀਧਰ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਰੀਏ। ਸਤਿਗੁਰੂ ਦੀ ਨਾਮ ਜਪਣ ਵਾਲੀ ਜਿਹੜੀ ਇਹ ਸੰਗਤ ਹੈ ਗੁਰੂ ਕੀ, ਇਹਦੇ ਵਿੱਚ ਗੁਰੂ ਵੱਸਦਾ ਹੈ, ਅਤੇ ਉੱਥੇ ਜਿਹੜੇ ਨਾਮ ਅਭਿਆਸੀ ਗੁਰਮੁਖ ਨੇ ਉਹਨਾਂ ਕੋਲ ਵੀ ਸਾਧ ਸੰਗਤ ਦੀ ਜੇ ਗੱਲ ਕਰੀਏ, ਹੋਣ ਗੁਰਮੁਖ ਪੂਰਨ ਹੋਣ, ਉਹ ਵੀ ਪੜਦਾ ਟੱਕਦੇ ਆ। ਪਰ ਜੇ ਮੇਰੇ ਵਰਗੇ ਹੋਣ, ਉਹ ਫਿਰ ਰੌਲਾ ਪਾਉਂਦੇ ਆ। ਇਸ ਕਰਕੇ ਗੁਰੂ ਕੋਲ ਹੀ ਗੱਲ ਜਿਹੜੀ ਹੈ, ਆਪਣੀ ਮਨ ਦੀ ਬਜੀਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਮਨ ਦੀ ਪੀੜਾ ਹੈ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਅਤੇ ਗੁਰੂ ਮਹਾਰਾਜ ਆਪਣੇ ਸੇਵਕਾਂ ਨੂੰ ਸਦਾ 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 ਬਖਸ਼ਣ ਵਾਲੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਹੁਣ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਬਿਰਤੀ ਜੋੜ ਕੇ ਅਨੰਦ ਸਾਹਿਬ ਦਾ ਪਾਠ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।